ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਾਈ ਮੈਂ ਬਹੁਬਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਾਈ ਮੈਂ ਬਹੁਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਾਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਦੇਸ਼ ਵਿਦੇਸ਼ ਅੰਦਰ ਤਥਾ ਘਰਾਂ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਸਤਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖ ਸਖੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਅੰਦਰ ਜਗਿਆਸਾ ਪੈਦਾ ਹੋਈ ਹੈ, ਭਾਵ ਜਿਨ੍ਹਾਂ ਦਾ ਮਨ ਜਾਗਿਆ ਹੈ ਔਰ ਜਾਗੇ ਹੋਏ ਮਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰਦੇ ਨੇ, ਪਰ ਜਦੋਂ ਵੱਖ ਵੱਖ ਤਰ੍ਹਾਂ ਤਰ੍ਹਾਂ ਦੇ ਨਾਲ ਉਸ ਪਰਮੇਸ਼ਰ ਦੇ ਬਾਰੇ ਸੁਣਦੇ ਨੇ ਤੇ ਉਸ ਵੇਲੇ ਹੈਰਾਨ ਹੁੰਦੇ ਨੇ। ਸਤਸੰਗਤ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਦਰਸਾਇਆ ਹੈ, ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪਿਰੈ ਜਾਈ, ਸੁਣਤ ਸੰਦੇਸਰੋ ਪਿਰੈ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤਉ ਨਦਰ ਨਾ ਪਾਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਮਨ ਜਾਗਦਾ ਹੈ, ਮਨ ਉਮਕਦਾ ਹੈ ਪ੍ਰਭੂ ਨੂੰ ਮਿਲਣ ਵਾਸਤੇ, ਉਸ ਵੇਲੇ ਇਹ ਜੀਵ ਉਸ ਦੀ ਖੋਜ ਕਰਨ ਵਾਸਤੇ ਤੁਰਦਾ ਹੈ। ਸਤਸੰਗਤ ਜੀ, ਕੋਈ ਜੰਗਲਾਂ ਬੇਲਿਆਂ ਵਿੱਚ ਚਲੇ ਜਾਂਦਾ ਹੈ, ਕੋਈ ਧੂਣੀਆਂ ਤਾਉਂਦਾ ਹੈ, ਕੋਈ ਪੁੱਠਾ ਲਮਕਦਾ ਹੈ, ਕਈ ਪ੍ਰਕਾਰ ਦੇ ਉਹ ਯਤਨ ਕਰਦੇ ਨੇ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਨੂੰ ਲੱਭਣ ਵਾਸਤੇ ਤੁਰਿਆ ਪਰ ਉਹ ਲੱਭਾ ਕਿਤੇ ਨਹੀਂ, ਕਿਉਂਕਿ ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ ਹੈ ਉਹ ਸਾਰੀ ਸ੍ਰਿਸ਼ਟੀ ਦੇ ਅੰਦਰ ਹੈ, ਸਾਰੀ ਮਾਨਵਤਾ ਦੇ ਅੰਦਰ ਹੈ, ਪਰ ਇੱਥੇ ਆ ਕੇ ਕੁਝ ਲੋਕਾਂ ਨੇ ਭੁਲੇਖਾ ਪਾ ਦਿੱਤਾ, ਕੁਝ ਲੋਕਾਂ ਨੇ ਕਿਹਾ ਨਹੀਂ ਉਹ ਬਾਹਰ ਹੈ, ਕੁਝ ਲੋਕਾਂ ਨੇ ਕਿਹਾ ਨਹੀਂ ਉਹ ਬਾਹਰ ਨਹੀਂ ਅੰਦਰ ਹੈ। ਹੁਣ ਅੰਦਰ ਤੇ ਬਾਹਰ ਦੀ ਖੋਜ ਵਿੱਚ ਕਈ ਜੁੜੇ, ਕਈ ਬਾਹਰੋਂ ਲੱਭਣ ਦਾ ਯਤਨ ਕਰਦੇ ਰਹੇ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਐਸੇ ਜਗਿਆਸੂ ਨੂੰ ਵੇਖ ਕਰਕੇ ਕਹਿਣ ਲੱਗੇ, ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਵਸੀ ਰੱਬ ਹੈ ਹਾਲੀਆ, ਜੰਗਲ ਕਿਆ ਢੂੰਡੇ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਭਾਈ ਜੰਗਲ ਦੇ ਵਿੱਚ ਕੀ ਲੱਭਦਾ ਫਿਰਦਾ ਹੈ, ਉਹ ਪਰਮੇਸ਼ਰ ਤਾਂ ਤੇਰੇ ਹਿਰਦੇ ਵਿੱਚ ਹੈ ਤੇ ਘੜ ਘੜ ਦੇ ਵਿੱਚ ਉਹ ਰਮਿਆ ਹੋਇਆ ਹੈ, ਇਸ ਕਰਕੇ ਤੂੰ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ। ਖੋਜਤ ਚਰਿਓ ਦੇਖੋ ਪਿਰੈ ਜਾਈ, ਖੋਜਣ ਵਾਸਤੇ ਤੁਰ ਪਿਆ ਵੀ ਮੈਂ ਪ੍ਰਭੂ ਨੂੰ ਜਾ ਕੇ ਵੇਖਾਂ ਉਹ ਕਿਹੜੀ ਥਾਂ ਤੇ ਰਹਿੰਦਾ ਹੈ, ਤੇ ਹਜ਼ੂਰ ਕਹਿੰਦਾ ਕਿਤਾ ਦੇਸ਼ ਨਾ ਆਇਆ ਸੁਣੀਐ, ਮਹਿਲ ਉਸਾਰ ਨਾ ਬੈਠਾ। ਉਹ ਕਿਸੇ ਇੱਕ ਦੇਸ਼ ਦਾ ਵਾਸੀ ਨਹੀਂ ਵੀ ਫਲਾਣੇ ਦੇਸ਼ ਵਿੱਚ ਉਹਦੀ ਕੋਠੀ ਹੈ, ਉੱਥੇ ਉਹਨੇ ਆਪਣਾ ਮਹੱਲ ਪਾਇਆ ਹੋਇਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਤਾਂ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਸੰਤਾਂ ਨੇ ਅਥਵਾ ਗੁਰੂ ਸਾਹਿਬ ਜੀ ਨੇ ਪੁਕਾਰ ਪੁਕਾਰ ਕੇ ਕਿਹਾ, ਉਹ ਤਾਂ ਭਾਈ ਸਾਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ, ਉਹ ਤਾਂ ਤੁਹਾਡੇ ਅੰਦਰ ਹੈ, ਤੁਸੀਂ ਉਸ ਨੂੰ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰੋ, ਯਤਨ ਕਰੋ। ਸੁਣਤ ਸੰਦੇਸਰੋ ਪਿਰੈ ਗ੍ਰਹਿ ਸ਼ੇਜ ਵਿਛਾਈ। ਹੁਣ ਜਦੋਂ ਉਸ ਪਿਆਰੇ ਦਾ ਸੁਨੇਹਾ ਮਿਲਿਆ ਕਿ ਉਹ ਪਿਆਰਾ ਪਤੀ ਪਰਮੇਸ਼ਰ ਆ ਰਿਹਾ ਹੈ, ਸੁਣ ਕਰਕੇ ਜੀਵ ਇਸਤਰੀ ਨੇ ਅੰਤਿਸ਼ ਕਰਨ ਰੂਪੀ ਸ਼ੇਜਾ ਵਿਛਾਈ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭ੍ਰਮ ਭ੍ਰਮ ਆਇਓ ਤਾਂ ਨਜ਼ਰ ਨਾ ਪਾਈ। ਉਹ ਵਾਰ ਵਾਰ ਅੰਤਿਸ਼ ਕਰਨ ਰੂਪੀ ਸ਼ੇਜਾ ਤੇ ਆਇਆ, ਜੀਵ ਇਸਤਰੀ ਨੇ ਉਹਦੇ ਵੱਲੇ ਝਾਕਿਆ ਨਹੀਂ, ਇਹਨੇ ਵੇਖਿਆ ਤੱਕ ਨਹੀਂ, ਉਹ ਵਾਰ ਵਾਰ ਆਇਆ। ਸਤਸੰਗਤ ਜੀ, ਕਾਰਨ ਕੀ ਸੀ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਇਸਤਰੀ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੀ ਹੋਈ ਸੀ। ਅਵਿਦਿਆ ਦੀ ਗਾੜੀ ਨੀਂਦ ਵਿੱਚ ਸੌਣ ਕਰਕੇ ਇਹਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕਦੋਂ ਆਇਆ ਤੇ ਕਦੋਂ ਚਲਾ ਗਿਆ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਵਿਦਿਆ ਦੀ ਨੀਂਦ ਵਿੱਚੋਂ ਜੀਵ ਇਸਤਰੀ ਤਾਂ ਹੀ ਜਾਗ ਸਕਦੀ ਹੈ ਜੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਇਹਨੂੰ ਆਵਾਜ਼ ਮਾਰ ਕੇ ਬੁਲਾਵੇ ਤਾਂ। ਸਤਸੰਗਤ, ਧਨ ਸੂਤੀ ਫਿਰ ਸਦ ਜਾਗੰਤਾ, ਪੀਓ ਮਧਰੋ ਧਨਮਤਵੰਤਾ। ਧਨ ਸੂਤੀ ਫਿਰ ਸਦ ਜਾਗੰਤਾ, ਜੀਵ ਇਸਤਰੀ ਜਿਹੜੀ ਉਹ ਨਸ਼ੇ ਦੇ ਹੰਕਾਰ ਦੇ ਨਸ਼ੇ ਵਿੱਚ ਸੁੱਤੀ ਹੋਈ ਹੈ, ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੀ ਹੋਈ ਹੈ, ਪਰ ਉਹ ਪਤੀ ਪਰਮੇਸ਼ਰ ਸਦੀਵ ਕਾਲ ਜਾਗਦਾ ਹੈ। ਧਨ ਜਾਗੇ ਜੇ ਪਿਰ ਬੋਲੰਤਾ, ਜੇ ਪਤੀ ਪਰਮੇਸ਼ਰ ਵਾਹਿਗੁਰੂ ਬੋਲ ਕੇ ਆਵਾਜ਼ ਦੇਵੇ ਤਾਂ ਇਹ ਜੀਵ ਇਸਤਰੀ ਜਾਗਦੀ ਹੈ। ਫਿਰ ਜਦੋਂ ਉਹ ਬੁਲਾਉਂਦਾ ਹੈ, ਜਾਗਦੀ ਹੈ ਤੇ ਕੀ ਹੁੰਦਾ ਹੈ? ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸਤਸੰਗ ਮਿਲਾਇਆ, ਬੂਝੀ ਤਪਤ ਕਰੇ ਪਿਰ ਪਾਇਆ। ਸਤਸੰਗਤ ਜੀ ਉਹ ਕਿਰਪਾ ਕਰਕੇ ਸਤਸੰਗਤ ਨਾਲ ਮਿਲਾ ਦਿੰਦਾ ਹੈ, ਕਿਉਂਕਿ ਅਸਲੀ ਘਰ ਜਿਹੜਾ ਨਾ ਪਰਮੇਸ਼ਰ ਦਾ, ਉਹ ਹੈ ਗੁਰੂ ਕੀ ਸੰਗਤ। ਗੁਰੂ ਕੀ ਸੰਗਤ ਵਿੱਚ ਆਉਣਾ, ਸਤਸੰਗਤ ਵਿੱਚ ਆਉਣਾ, ਸਤਸੰਗਤ ਕਰਨੀ, ਗੁਰਸੰਗਤ ਕਰਨੀ, ਤਾਂ ਸਤਸੰਗਤ ਜੀ ਬੂਝੀ ਤਪਤ ਕਰੇ ਪਿਰ ਪਾਇਆ। ਜਦੋਂ ਸਤਸੰਗਤ ਨਾਲ ਮਿਲਾਪ ਹੋ ਗਿਆ ਤੇ ਗੁਰਮੁਖੋ, ਉਹ ਪਤੀ ਪਰਮੇਸ਼ਰ ਜਿਸ ਨੂੰ ਬਾਹਰ ਸੁਣਦੇ ਰਹੇ, ਬਾਹਰ ਲੱਭਦੇ ਰਹੇ, ਉਹ ਘਰ ਵਿੱਚੋਂ ਪ੍ਰਾਪਤ ਹੋ ਗਿਆ। ਜਦੋਂ ਘਰ ਵਿੱਚੋਂ ਪ੍ਰਾਪਤ ਹੋਇਆ ਤੇ ਹਜ਼ੂਰ ਕਹਿੰਦੇ ਜਿਹੜੀ ਅੰਦਰ ਦੀ ਤਪਸ਼ ਸੀ ਨਾ, ਉਹ ਸਾਰੀ ਖਤਮ ਹੋ ਗਈ ਹੈ, ਉਹ ਸਾਰੀ ਤਪਸ਼ ਮਿਟ ਗਈ ਹੈ, ਹੁਣ ਕੋਈ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਕੋਈ ਤਪਸ਼ ਨਹੀਂ, ਕਿਉਂਕਿ ਹੁਣ ਪਿਆਰੇ ਨੂੰ ਅੰਦਰੋਂ ਹੀ ਪ੍ਰਾਪਤ ਕਰ ਲਿਆ ਹੈ। ਤੋ ਸਾਹਿਬ, ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਸਖੀਆਂ ਦੇ ਆਪਸੀ ਸੰਬੰਧ ਦਾ ਜ਼ਿਕਰ ਕੀਤਾ ਹੈ, ਔਰ ਇਸ ਦੀ ਬਾਬਤ ਇਹੋ ਵੀ ਦਰਸਾਇਆ ਹੈ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮੁਖੀ ਮੁਖੀ ਸਿੱਖਾਂ ਨੇ, ਭਾਈ ਗੁਰਮੁਖ, ਭਾਈ ਕਲਿਆਣਾ ਜੀ, ਭਾਈ ਮੰਝ ਇਤਿਆਦਿਕ ਜਿਹੜੇ ਮੁਖੀ ਸਿੱਖ ਸਨ, ਇਹਨਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰਕੇ ਉਸ ਪਿਆਰੇ ਦਾ ਸਾਨੂੰ ਸੁਨੇਹਾ ਬਖਸ਼ਿਸ਼ ਕਰੋ, ਕਿਉਂਕਿ ਅਸੀਂ ਜਦੋਂ ਬਾਹਰੋਂ ਸੁਣਦੇ ਹਾਂ ਨਾ, ਤਾਂ ਉਸ ਵੇਲੇ ਹੈਰਾਨ ਹੋ ਜਾਂਦੇ ਹਾਂ, ਸਾਨੂੰ ਸਮਝ ਨਹੀਂ ਪੈਂਦੀ, ਕਿਉਂਕਿ ਜਿਵੇਂ ਜਿਵੇਂ ਬੰਦਾ ਬਹੁਤਾ ਕੁਝ ਸੁਣਦਾ ਹੈ ਉਹਦਾ ਦਿਮਾਗ ਘੁੰਮ ਜਾਂਦਾ ਹੈ ਕਿ ਹੁਣ ਮੈਂ ਕਿਹਨੂੰ ਸੱਚ ਮੰਨਾਂ ਅਤੇ ਕਿਹਨੂੰ ਨਾ ਮੰਨਾਂ, ਕਿਹਨੂੰ ਆਪਣੀ ਪਕੜ ਵਿੱਚ ਲਿਆਵਾਂ ਅਤੇ ਕਿਹਨੂੰ ਨਾ ਲਿਆਵਾਂ। ਜਿਵੇਂ ਜਿਵੇਂ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਦਾ ਹੈ ਨਾ ਬੰਦਾ, ਤਿਵੇਂ ਤਿਵੇਂ ਸਤਸੰਗ ਹੈ ਜੀ ਭੰਬਲ ਭੂਸੇ 'ਚ ਪੈ ਜਾਂਦਾ ਹੈ। ਉਹਨੂੰ ਸਮਝ ਨਹੀਂ ਪੈਂਦੀ ਵੀ ਫਲਾਣੇ ਨੇ ਆਹ ਲਿਖਿਆ ਸੀ, ਦੂਜੇ ਨੇ ਆਹ ਲਿਖਿਆ, ਤੀਜੇ ਨੇ ਆਹ ਲਿਖਿਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਸੱਚ ਲਿਖਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੱਚ ਹੀ ਦਰਸਾ ਰਹੇ ਨੇ ਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਔਰ ਦੂਸਰਾ ਇਹਦਾ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ ਕਿ ਜਿਵੇਂ ਉੱਤਮ ਸਖੀ ਹੈ, ਇੱਕ ਮੱਧਮ ਸਖੀ ਹੈ ਅਤੇ ਇੱਕ ਕਨਿਸ਼ਠ ਸਖੀ ਹੁੰਦੀ ਹੈ, ਇਹ ਤਿੰਨ ਪ੍ਰਕਾਰ ਦੀਆਂ ਸਖੀਆਂ ਦਾ ਜ਼ਿਕਰ ਆਇਆ ਹੈ। ਔਰ ਜਿਹੜੀ ਮੱਧਮ ਸਖੀ ਹੈ ਨਾ ਸਤਸੰਗ ਜੀ, ਉਹ ਉੱਤਮ ਸਖੀ ਨੂੰ ਪੁੱਛਦੀ ਹੈ, ਉਹ ਉੱਤਮ ਸਖੀ ਨੂੰ ਪਤੀ ਦੇ ਬਾਰੇ ਪੁੱਛਦੀ ਹੈ, ਭੈਣ ਤੇਰਾ ਪਤੀ ਕਿਹੋ ਜਿਹਾ ਹੈ, ਉਹਦੀ ਤੈਨੂੰ ਕਿਵੇਂ ਪ੍ਰਾਪਤੀ ਹੋਈ ਹੈ, ਔਰ ਉੱਤਮ ਸਖੀ ਮੁੜ ਕੇ ਸਾਰੀ ਵਿਚਾਰ ਦੱਸਦੀ ਹੈ। ਜਿਹੜੀ ਕਨਿਸ਼ਠ ਹੈ ਨਾ ਉਹਦਾ ਅਜੇ ਅੰਦਰ ਜਾਗਿਆ ਨਹੀਂ, ਉਹਨੂੰ ਪਰਮੇਸ਼ਰ ਦੇ ਬਾਰੇ, ਗੁਰੂ ਦੇ ਬਾਰੇ, ਗੁਰੂ ਕੀ ਸੰਗਤ ਦੇ ਬਾਰੇ, ਗੁਰੂ ਕੀ ਬਾਣੀ ਬਾਰੇ, ਨਿਤਨੇਮ ਬਾਰੇ, ਸਿਮਰਨ ਭਜਨ ਬਾਰੇ, ਸੇਵਾ ਦੇ ਬਾਰੇ ਉਹਨੂੰ ਕੋਈ ਗਿਆਨ ਹੀ ਨਹੀਂ ਵੀ ਕੀ ਹੈ ਅਤੇ ਕੀ ਨਹੀਂ। ਉਹ ਕੇਵਲ ਖਾਣ ਪੀਣ ਵਿੱਚ ਹੀ ਲੱਗਾ ਹੋਇਆ ਹੈ ਸਤਸੰਗ ਜੀ, ਉਹ ਸੰਸਾਰ ਦੇ ਨਾਲ ਹੀ ਰੁੱਝਾ ਹੋਇਆ ਹੈ। ਪਰ ਜਿਹੜੀ ਮੱਧਮ ਸਖੀ ਸੀ, ਜਿਹਦਾ ਅੰਤਸਕਰਨ ਜਾਗਿਆ, ਉਹਨੇ ਵੇਖਿਆ ਕਿ ਪਰਮੇਸ਼ਰ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਨੂੰ ਜਦੋਂ ਉਹਨੇ ਤੱਕਿਆ ਨਾ, ਵੀ ਏਡਾ ਵੱਡਾ ਆਕਾਸ਼ ਹੈ ਤੇ ਇਹਦੇ ਥੱਲੇ ਕੋਈ ਪਿੱਲਰ ਨਹੀਂ ਦਿੱਤਾ, ਇਹਦੇ ਥੱਲੇ ਕੋਈ ਥੰਮ ਨਹੀਂ ਦਿੱਤਾ। ਜਦੋਂ ਇਉਂ ਤੱਕਿਆ ਤੇ ਉਹਨੇ ਵੇਖਿਆ ਵੀ ਹੈ ਕੋਈ ਅਗੰਮੀ ਤਾਕਤ, ਜਿਸ ਤਾਕਤ ਦੇ ਆਸਰੇ ਇਹ ਆਕਾਸ਼ ਖਲੋਤਾ ਹੋਇਆ ਹੈ। ਵਿਣ ਥੰਮਾ ਗਗਨ ਰਹਾਇਆ, ਬਗੈਰ ਥੰਮਲਿਆਂ ਤੋਂ, ਬਗੈਰ ਪਿੱਲਰਾਂ ਤੋਂ ਆਕਾਸ਼ ਜਿਹੜਾ ਹੈ ਉਹਨੇ ਖਿਲਾਰਿਆ ਹੋਇਆ ਹੈ। ਔਰ ਧਰਤੀ ਦੇ ਥੱਲੇ ਪਾਣੀ ਹੈ ਸਤਸੰਗ ਜੀ, ਧਰਤੀ ਪਾਣੀ ਦੇ ਉੱਤੇ ਉਸ ਮਾਲਕ ਨੇ ਖਿਲਾਰੀ ਹੋਈ ਹੈ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਸਾਡੇ ਪੈਰਾਂ ਥੱਲੇ ਹੈ, ਧਰਤੀ ਥੱਲੇ ਪਾਣੀ ਵਸਦਾ ਹੈ। ਪਰ ਇਹ ਧਰਤੀ ਕਿਸ ਦੇ ਆਸਰੇ ਖਲੋਤੀ ਹੈ ਸਤਸੰਗ ਜੀ? ਇਹ ਧਰਮ ਦੇ ਆਸਰੇ ਖਲੋਤੀ ਹੈ, ਉਸ ਮਾਲਕ ਨੇ ਖਿਲਾਰੀ ਹੋਈ ਹੈ ਧਰਮੀਆਂ ਦਾ ਆਸਰਾ ਦੇ ਕਰਕੇ। ਜਦੋਂ ਮੱਧਮ ਸਖੀ ਦਾ ਹਿਰਦਾ ਜਾਗਿਆ, ਮਨ ਜਾਗਿਆ ਤੇ ਉਹਨੇ ਤੱਕਿਆ ਵੀ ਹੈ ਪਰਮੇਸ਼ਰ। ਪਰ ਹੁਣ ਜਦੋਂ ਉਹਦੀ ਬਾਬਤ ਸੁਣਿਆ, ਕਿਸੇ ਨੇ ਕਿਹਾ ਬਾਹਰ ਹੈ, ਕਿਸੇ ਨੇ ਕਿਹਾ ਅੰਦਰ ਹੈ, ਪਰ ਸੱਚ ਕਿਤੇ ਵੀ ਪ੍ਰਾਪਤ ਨਾ ਹੋਇਆ, ਸੱਚੀ ਗੱਲ ਨਾ ਲੱਭੀ ਵੀ ਉਹਨੂੰ ਕਿੱਥੇ ਲੱਭਾਂ। ਫਿਰ ਉਹਨੇ ਉੱਤਮ ਸਖੀ ਜਿਹੜੀ ਸੀ ਨਾ ਉਹਨੂੰ ਸਵਾਲ ਕੀਤਾ, ਆਓ ਆਪਾਂ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਜੋ ਸਖੀਆਂ ਨੇ ਆਪਸ ਵਿੱਚ ਸਵਾਲ ਜਵਾਬ ਕੀਤੇ ਨੇ ਉਹਨਾਂ ਦੀ ਵਿਚਾਰ ਸਤਿਗੁਰੂ ਜੀ ਦਰਸਾ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤਸਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ।
ਸਤਸੰਗਤ ਜੀ, ਰਾਗ ਜੈਤਸਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਜਿਸ ਦਾ ਤੀਜੇ ਘਰ ਸੁਰਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ, ਇਸ ਸ਼ਬਦ ਦੇ ਦੋ ਪਦੇ ਹਨ। ਇਹ ਸ਼ਬਦ ਦੇ ਦੋ ਬੰਦ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 700 ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਵੇ ਮਾਣ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਦੀ ਲੈਤਾ ਕਰਨ ਵਾਲਾ ਹੈ। ਸਤਸੰਗਤ ਜੀ, ਇਹ ਤਿੰਨੇ ਸ਼ਕਤੀਆਂ ਉਹਦੇ ਹੱਥ ਵਿੱਚ ਹਨ, ਪੈਦਾ ਕਰਨਾ ਔਰ ਪਾਲਣਾ ਤੇ ਮਾਰਨਾ। ਇਹਨਾਂ ਤਿੰਨਾਂ ਸ਼ਕਤੀਆਂ ਨੂੰ ਕੋਈ ਵੱਖਰੇ ਵੱਖਰੇ ਨਹੀਂ ਚਲਾ ਰਹੇ, ਉਹ ਇੱਕ ਪਰਮੇਸ਼ਰ ਹੀ ਇਹਨਾਂ ਤਿੰਨਾਂ ਸ਼ਕਤੀਆਂ ਦਾ ਮਾਲਕ ਹੈ। ਆਪ ਹੀ ਪੈਦਾ ਕਰਦਾ ਹੈ, ਆਪ ਹੀ ਪਾਲਦਾ ਹੈ, ਆਪ ਹੀ ਸਤਸੰਗਤ ਜੀ ਫਿਰ ਲੈਤਾ ਕਰਦਾ ਹੈ। ਸਤ ਚੇਤਨ ਆਨੰਦ ਸਰੂਪ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਇੱਥੇ ਜੋ ਮੱਧਮ ਸਖੀ ਨੇ ਬੇਨਤੀ ਕੀਤੀ ਸੀ ਉੱਤਮ ਸਖੀ ਨੂੰ, ਤੇ ਹੇ ਸਖੀਏ, ਹੇ ਸੁਹਾਗਵੰਤੀਏ, ਦੇਹੋ ਸੰਦੇਸਰੋ, ਮੈਨੂੰ ਸੰਦੇਸ਼ ਦੇਣਾ ਕਰ, ਕਹੀ ਆਓ ਪ੍ਰਿਆ ਕਹੀ ਆਓ, ਮੈਨੂੰ ਪਿਆਰੇ ਦਾ ਸੰਦੇਸ਼, ਪਿਆਰੇ ਦੀ ਥਾਂ ਦੱਸ। ਉਹ ਪਿਆਰਾ ਕਿੱਥੇ ਵੱਸਦਾ ਹੈ, ਮੈਂ ਉਸ ਨੂੰ ਕਿਵੇਂ ਪ੍ਰਾਪਤ ਕਰਾਂ। ਇਹਦੀ ਬਾਬਤ ਇਉਂ ਵੀ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਲਾਹੌਰ ਗਏ, ਲਾਹੌਰ ਵਿੱਚ ਸਿੱਖ ਸੰਗਤਾਂ ਨੂੰ ਲੰਮਾ ਸਮਾਂ ਸਤਿਗੁਰੂ ਜੀ ਉਪਦੇਸ਼ ਦਿੰਦੇ ਰਹੇ, ਪਰ ਇੱਧਰ ਗਰੀਬ ਨਿਵਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਵਿਛੜਿਆਂ ਨੂੰ ਚਿਰ ਹੋਇਆ ਸੀ, ਤੇ ਸਤਿਗੁਰੂ ਜੀ ਨੇ ਰਾਗ ਸੋਰਠ ਦੇ ਅੰਦਰ ਇੱਕ ਸ਼ਬਦ ਵਿੱਚ ਆਪਣੀ ਹਾਲਤ ਦਾ ਜ਼ਿਕਰ ਕੀਤਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਨੇਤਰ ਜਲ ਦੇ ਨਾਲ ਭਰ ਆਏ, ਅੱਗੇ ਤਾਂ ਕੋਈ ਨਾ ਕੋਈ ਸਿੱਖ ਆਣ ਕੇ ਗੁਰੂ ਸਾਹਿਬ ਜੀ ਦਾ ਸਾਨੂੰ ਸੁਨੇਹਾ ਸੁਣਾਉਂਦਾ ਸੀ ਕਿ ਗੁਰੂ ਸਾਹਿਬ ਜੀ ਤੁਹਾਨੂੰ ਯਾਦ ਕਰਦੇ ਨੇ, ਗੁਰੂ ਸੰਗਤ ਦੀਆਂ ਵਿਚਾਰਾਂ ਸੁਣਾਉਂਦਾ ਸੀ, ਅੰਮ੍ਰਿਤਸਰ ਦੀ ਗੱਲ ਦੱਸਦਾ ਸੀ, ਪਰ ਹੁਣ ਨਹੀਂ ਸੰਦੇਸਰੋ ਮਾਇਓ। ਭਾਈ, ਹੁਣ ਅਜੇ ਤੀਕਰ ਗੁਰੂ ਸਾਹਿਬ ਜੀ ਦਾ ਕੋਈ ਸੰਦੇਸ਼ ਨਹੀਂ ਆਇਆ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ, ਦੇਹੋ ਸੰਦੇਸਰੋ ਕਹੀ ਆਓ ਪ੍ਰੈ ਕਹੀ ਆਓ। ਹੇ ਗੁਰਸਿੱਖਾਂ ਰੂਪ ਸਖੀਓ ਸਹੇਲੀਓ, ਤੁਸੀਂ ਮੈਨੂੰ ਉਸ ਪਿਆਰੇ ਦਾ ਸੰਦੇਸ਼ ਦਿਓ, ਉਸ ਪਿਆਰੇ ਦੇ ਬਾਰੇ ਮੈਨੂੰ ਕਹਿਣਾ ਕਰੋ, ਦੱਸਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸੁਣ ਸਾਜਣ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ। ਸਤਸੰਗਤ ਜੀ, ਉਸ ਪਿਆਰੇ ਸੱਜਣ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਰੂਪੀ ਜਦੋਂ ਸੁਨੇਹਾ ਸੁਣਿਆ ਤੇ ਅੱਖਾਂ ਦੀ ਤਾਰ ਲੱਗ ਗਈ। ਅੱਖਾਂ ਜਿਹੜੀਆਂ ਸੀ ਉਹ ਉਡੀਕ ਵਿੱਚ ਲੱਗ ਗਈਆਂ ਵੀ ਕਦੋਂ ਦਰਸ਼ਨ ਹੋਣਗੇ, ਕਦੋਂ ਮਿਲਾਪ ਹੋਵੇਗਾ। ਅੱਖੀ ਤਾਰ ਲਗਨ, ਅੱਖਾਂ ਦੀ ਤਾਰ ਲੱਗੀ ਹੋਈ ਹੈ, ਅੱਖਾਂ ਤਾੜ ਤਾੜ ਕੇ ਤੱਕ ਰਹੀਆਂ ਨੇ ਵੀ ਪਿਆਰਾ ਕਦੋਂ ਆਵੇਗਾ। ਪਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰ ਤੁੱਠਾ ਸੱਜਣ ਮੇਲਿਆ ਜਨ ਨਾਨਕ ਸੁਖ ਸੁਵੰਨ। ਗੁਰੂ ਸਾਹਿਬ ਜੀ ਨੇ ਤਰੁੱਠ ਕਰਕੇ ਉਸ ਸੱਜਣ ਪਿਆਰੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ। ਜਦੋਂ ਵਾਹਿਗੁਰੂ ਦੇ ਨਾਲ ਇਹ ਜੀਵ ਮਿਲ ਗਿਆ ਤੇ ਫਿਰ ਸਤਸੰਗਤ ਜੀ ਆਤਮਿਕ ਸੁਖ ਵਿੱਚ ਵੱਸਦਾ ਹੈ, ਫਿਰ ਸਦੀਵ ਕਾਲ ਹੀ ਇਹਨੂੰ ਸੁਖ ਦੀ ਪ੍ਰਾਪਤੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ, ਸਖੀ ਨੇ ਬੇਨਤੀ ਕੀਤੀ ਹੈ, ਹੇ ਸਖੀਏ ਮੈਨੂੰ ਉਸ ਪਿਆਰੇ ਦਾ ਸੰਦੇਸ਼ ਦੇ, ਮੈਨੂੰ ਉਸ ਪਿਆਰੇ ਦਾ ਸੁਨੇਹਾ ਸੁਣਾ। ਕਹੀਓ ਪ੍ਰੈ ਕਹੀਓ, ਉਸ ਪਿਆਰੇ ਦਾ ਜਿਹੜਾ ਮਿੱਠਾ ਲੱਗਦਾ ਹੈ, ਪਿਆਰ ਕਰਦਾ ਹੈ, ਹਰ ਇੱਕ ਨੂੰ ਗਲ ਦੇ ਨਾਲ ਲਾਉਂਦਾ ਹੈ, ਭਾਵੇਂ ਕੋਈ ਗੁਣਵਾਨ ਹੈ ਤੇ ਭਾਵੇਂ ਕੋਈ ਅਵਗੁਣਾਂ ਦਾ ਭਰਿਆ ਹੈ, ਉਹ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਉਸ ਪਿਆਰੇ ਦੇ ਬਾਰੇ ਮੈਨੂੰ ਦੱਸਣਾ ਕਰ।
ਬਿਸਮ ਭਾਈ ਮੈਂ ਬਹੁ ਵਿਦ ਸੁਨਤੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਿਸਮ ਭਾਈ ਮੈਂ ਬਹੁ ਵਿਦ ਸੁਨਤੇ। ਬਹੁਤ ਤਰੀਕਿਆਂ ਦੇ ਨਾਲ ਉਸ ਦੇ ਬਾਰੇ ਸੁਣ ਕਰਕੇ ਮੈਂ ਹੈਰਾਨ ਹੋ ਗਈ ਹਾਂ। ਸਤਸੰਗਤ, ਹਜ਼ੂਰ ਨੇ ਜਾਜਸਰੀ ਦੇ ਅੰਦਰ ਹੀ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ, ਤਿਸ ਮੋਹਣ ਲਾਲ ਪਿਆਰੇ ਹੈ ਫਿਰੋਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੇ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਧਰੀਜੈ, ਪ੍ਰਭ ਸਿੰਹ ਮਨ ਲੀਨਾ ਜਿਉਂ ਜਲ ਮੀਨਾ, ਚਾਤਰਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਪਿਆਰੇ, ਸਭ ਦੇ ਮਨਾਂ ਦੇ ਮੋਹ ਨੂੰ ਨਾਸ਼ ਕਰਨ ਵਾਲੇ, ਸਾਰਿਆਂ ਨੂੰ ਮੋਹ ਲੈਣ ਵਾਲੇ ਪਰਮਾਤਮਾ, ਮੇਰੀ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ। ਮੈਂ ਆਪ ਜੀ ਨੂੰ ਲੱਭਦੀ ਫਿਰਦੀ ਹਾਂ, ਪਰ ਜੇ ਕੋਈ ਤੁਹਾਡੇ ਬਾਰੇ ਮੈਨੂੰ ਦੱਸੇ ਤੇ ਮੈਂ ਆਪਣਾ ਮਨ ਰੂਪੀ ਸਿਰ ਵੱਢ ਕੇ ਉਹਦੇ ਚਰਨਾਂ ਵਿੱਚ ਰੱਖਾਂ। ਸਤਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਾ ਤਾਈ। ਕੋਈ ਆ ਕੇ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਨਾਲ ਮਿਲਾਪ ਕਰਵਾ ਦੇਵੇ, ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦੇਵਾਂ, ਕਿਉਂ ਦਰਸ਼ਨ ਹਰ ਦੇਖਣ ਕਾ ਤਾਈ। ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਪਰ ਅੱਜ ਦੇ ਸਮੇਂ ਅੰਦਰ ਦਰਸ਼ਨ ਕਰਵਾਉਣ ਵਾਲੇ ਘੱਟ ਨੇ ਪਰ ਲੁੱਟਣ ਵਾਲੇ ਬਹੁਤੇ ਨੇ। ਖਿਮਾ ਕਰਨੀ, ਲੁੱਟਣ ਵਾਲੇ ਬਹੁਤੇ ਨੇ ਪਰ ਦਰਸ਼ਨ ਕਰਵਾਉਣ ਵਾਲੇ ਬਹੁਤ ਘੱਟ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਿਸਮ ਭਾਈ ਮੈਂ ਬਹੁ ਬਿਦ ਸੁਣਤੇ। ਮੈਂ ਉਸ ਵੇਲੇ ਹੈਰਾਨ ਹੋ ਗਈ ਜਦੋਂ ਉਸ ਪਰਮਾਤਮਾ ਦੇ ਬਾਰੇ ਬਹੁਤ ਤਰੀਕਿਆਂ ਦੇ ਨਾਲ ਸੁਣਨਾ ਕੀਤਾ।
ਕਹੋ ਸੁਹਾਗਨ ਸਹੀ ਆਓ।
ਹਜ਼ੂਰ ਕਹਿੰਦੇ ਨੇ, ਸਖੀ ਨੇ ਉੱਤਮ ਸਖੀ ਨੂੰ ਬੇਨਤੀ ਕੀਤੀ ਆ, ਹੇ ਸੁਹਾਗਵੰਤੀ ਸਖੀਏ ਤੂੰ ਦੱਸ, ਤੂੰ ਉਸਦਾ ਮੈਨੂੰ ਸੰਦੇਸ਼ ਦੇ, ਉਸ ਪਿਆਰੇ ਦੇ ਬਾਰੇ ਦੱਸ। ਕਿਉਂਕਿ ਮੈਨੂੰ ਤਾਂ ਬੜੀ ਲੋਕਾਂ ਤੋਂ ਸੁਣ ਕੇ ਹੈਰਾਨਗੀ ਹੋਈ ਹੈ, ਹੁਣ ਮੈਂ ਕਿਹੜਾ ਤਰੀਕਾ ਅਪਣਾਵਾਂ, ਕਿਹੜੇ ਪਾਸੇ ਜਾਵਾਂ। ਸਤਸੰਗਤ ਜੀ, ਅੱਜ ਦੇ ਸਮੇਂ ਅੰਦਰ ਵੀ ਐਸਾ ਹੀ ਭਰਮ ਭੁਲੇਖਾ ਹੈ। ਜਿਵੇਂ ਆਪਾਂ ਕਈ ਵਾਰ ਵਿਦਵਾਨਾਂ ਤੋਂ ਸਰਵਣ ਕੀਤਾ ਨਾ, ਵੀ ਚਾਰ ਠੱਗ ਖਲੋਤੇ ਸੀ, ਚਾਰ ਠੱਗ, ਤੇ ਇੱਕ ਬੰਦਾ ਲੇਲਾ ਚੁੱਕੀ ਜਾ ਰਿਹਾ ਸੀ। ਉਹਨਾਂ ਚੌਹਾਂ ਨੇ ਵੇਖਿਆ ਵੀ ਆਪਾਂ ਇਹਦੇ ਤੋਂ ਲੇਲਾ ਖੋਹਣਾ ਹੈ। ਉਹਨਾਂ ਵਿਉਂਤ ਬਣਾ ਲਈ ਚੌਹਾਂ ਨੇ, ਤੇ ਉਹ ਥੋੜ੍ਹੀ ਥੋੜ੍ਹੀ ਵਿੱਥ ਤੇ ਖਲੋ ਗਏ। ਜਿਸ ਰਸਤੇ ਉਹਨੇ ਜਾਣਾ ਸੀ ਉਸ ਰਸਤੇ ਤੇ ਖਲੋ ਗਏ। ਜਦੋਂ ਉਹ ਪਹਿਲੇ ਠੱਗ ਦੇ ਪਾਸ ਪਹੁੰਚਿਆ ਤੇ ਸਤਸੰਗਤ ਜੀ, ਉਹ ਠੱਗ ਕਹਿਣ ਲੱਗਾ, ਅਰੇ ਭਾਈ ਇਹ ਕੁੱਤਾ ਕਿੱਧਰ ਚੁੱਕੀ ਫਿਰਦਾ ਹੈ। ਉਹ ਕਹਿਣ ਲੱਗਾ, ਕੁੱਤਾ ਨਹੀਂ, ਇਹ ਤਾਂ ਬੱਕਰੀ ਦਾ ਲੇਲਾ ਹੈ, ਬੱਕਰੀ ਦਾ ਬੱਚਾ ਹੈ। ਸਤਸੰਗਤ ਜੀ ਇੰਨੀ ਗੱਲ ਸੁਣ ਕੇ ਉਹ ਅੱਗੇ ਤੁਰ ਪਿਆ। ਹੁਣ ਅੱਗੇ ਗਿਆ ਤੇ ਦੂਜੇ ਠੱਗ ਨੇ ਫੇਰ ਇਹੀ ਗੱਲ ਕਹੀ, ਕਹਿਣ ਲੱਗਾ ਤਾਂ ਤੂੰ ਕਤੂਰਾ ਚੁੱਕੀ ਫਿਰਦਾ ਹੈ। ਕਹਿਣ ਲੱਗਾ, ਨਹੀਂ ਇਹ ਬੱਕਰੀ ਦਾ ਬੱਚਾ ਹੈ, ਲੇਲਾ ਹੈ। ਉੱਥੋਂ ਵੀ ਸੁਣਿਆ, ਅੱਗੇ ਤੀਸਰੇ ਕੋਲ ਚਲੇ ਗਿਆ। ਪਰ ਥੋੜ੍ਹਾ ਥੋੜ੍ਹਾ ਮਨ ਜਿਹੜਾ ਸੀ ਨਾ, ਉਹ ਭਰਮ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ। ਕਦੇ ਹੁਣ ਉਸ ਲੇਲੇ ਵੱਲੇ ਤੱਕਦਾ ਹੈ, ਕਦੇ ਉਹਨਾਂ ਠੱਗਾਂ ਦੀਆਂ ਗੱਲਾਂ ਵੱਲੇ ਸੋਚਦਾ ਹੈ ਵੀ ਉਹ ਕਹਿ ਰਹੇ ਸੀ ਵੀ ਕੁੱਤਾ ਹੈ, ਇਹ ਤਾਂ ਲੇਲਾ ਹੈ। ਤੀਜੇ ਕੋਲ ਗਿਆ, ਉਹਨੇ ਵੀ ਇਹੀ ਗੱਲ ਕਹੀ। ਆਖਿਰ ਭਰਮ ਵੱਧ ਗਿਆ, ਜਿਹੜਾ ਭੁਲੇਖਾ ਸੀ ਉਹ ਵੱਧ ਗਿਆ। ਹੁਣ ਜਦੋਂ ਚੌਥੇ ਦੇ ਪਾਸ ਗਿਆ ਤੇ ਚੌਥੇ ਨੇ ਵੀ ਇਹੀ ਗੱਲ ਕਹੀ, ਤੇ ਹੁਣ ਜਿਹੜਾ ਸੀ ਉਹ ਭਰਮ ਜਿਹੜਾ ਸੀ ਸਤਸੰਗਤ ਜੀ ਭੁਲੇਖਾ ਉਹ ਪੂਰਾ ਹੋ ਚੁੱਕਾ ਸੀ, ਤੇ ਉਹਨੇ ਉਹ ਲੇਲਾ ਪਵਾ ਕੇ ਮਾਰਿਆ ਵੀ ਇਹ ਸੱਚ ਹੀ ਕਹਿ ਰਹੇ ਨੇ। ਇਸੇ ਤਰ੍ਹਾਂ ਅੱਜ ਦੇ ਸਮੇਂ ਅੰਦਰ ਵੀ ਕਈ ਵਾਰ ਬੰਦਾ ਸੁਣਦਾ ਸੁਣਦਾ ਭੁਲੇਖਿਆਂ ਵਿੱਚ ਪੈ ਜਾਂਦਾ, ਭਰਮ ਦੇ ਵਿੱਚ ਪੈ ਜਾਂਦਾ ਹੈ। ਉਹ ਆਪਣਾ ਰਸਤਾ ਤਿਆਰ ਨਹੀਂ ਕਰ ਸਕਦਾ ਵੀ ਮੈਂ ਹੁਣ ਕਿਹੜੇ ਪਾਸੇ ਜਾਵਾਂ, ਕੀ ਕਰਾਂ। ਪਰ ਸਤਿਗੁਰੂ ਜੀ ਨੇ ਬੜੀ ਸਾਡੇ 'ਤੇ ਕਿਰਪਾ ਕੀਤੀ ਹੈ। ਗੁਰਬਾਣੀ, ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਗੁਰਮੁਖੋ ਗੁਰਬਾਣੀ ਇਸ ਸੰਸਾਰ ਦੀ ਰੋਸ਼ਨੀ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਬਸਰ ਕਰਨਾ ਹੈ। ਗੁਰਬਾਣੀ ਸਾਰੇ ਭਰਮ ਭੁਲੇਖੇ ਦੂਰ ਕਰਦੀ ਹੈ, ਗੁਰਬਾਣੀ ਸਾਨੂੰ ਉਸ ਮਾਲਕ ਦੇ ਨਾਲ ਜੋੜਦੀ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਖੀ ਨੇ ਉੱਤਮ ਸਖੀ ਨੂੰ ਕਿਹਾ, ਕਹੋ ਸੁਹਾਗਣ ਸਹੀਓ, ਹੇ ਸੁਹਾਗਵੰਤੀਓ ਸਹੇਲੀਓ ਮੈਨੂੰ ਦੱਸਣਾ ਕਰੋ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਉਹ ਕਹਿ ਤੂੰ ਸਭ ਬਾਹਰ ਬਾਹਰ।
ਧਰਮ ਕੀ ਸੀ? ਹੁਣ ਸਖੀ ਨੇ ਪੁੱਛਿਆ, ਤੈਨੂੰ ਧਰਮ ਕੀ ਹੈ, ਕੀ ਪੁੱਛਣਾ ਚਾਹੁੰਦੀ ਹੈ, ਕਿਸ ਗੱਲ ਕਰਕੇ ਤੈਨੂੰ ਹੈਰਾਨੀ ਹੋਈ ਹੈ? ਤੇ ਕਹਿਣ ਲੱਗੀ, ਕੋ ਕਹਿ ਤੋ ਸਭ ਬਾਹਰ ਬਾਹਰ, ਕੋਈ ਤਾਂ ਕਹਿੰਦੇ ਨੇ ਸਾਰੇ ਵੀ ਬਾਹਰ ਬਾਹਰ ਹੈ, ਤੇ ਜਿਨ੍ਹਾਂ ਨੇ ਬਾਹਰ ਸੁਣਿਆ ਸਤਸੰਗ ਜੀ ਉਹ ਬਾਹਰ ਮੁਖੀ ਹੋ ਕੇ ਉਹਦੀ ਭਾਲ ਕਰਨ ਤੁਰ ਪਏ। ਕੋਈ ਜੰਗਲਾਂ 'ਚ ਚਲੇ ਗਿਆ, ਕੋਈ ਪਹਾੜਾਂ 'ਚ ਚਲੇ ਗਿਆ, ਕੋਈ ਕਿਸੇ ਪਾਸੇ ਤੁਰ ਗਿਆ, ਕੋਈ ਕਿਸੇ ਪਾਸੇ ਤੁਰ ਗਿਆ, ਪਰ ਪੱਲੇ ਉਹਨਾਂ ਦੇ ਕੇਵਲ ਭਟਕਣਾ ਪਈ, ਹੋਰ ਕੁਛ ਨਹੀਂ ਮਿਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਬਾਹਰ ਭਟਕਦੇ ਰਹੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਪਰ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਨੇ ਕਿਰਪਾ ਕੀਤੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹੁਣ ਉਹ ਬਾਹਰ ਢੂੰਡਣੋਂ ਹਟ ਗਏ, ਉਹਨਾਂ ਵੇਖਿਆ ਵੀ ਬਾਹਰ ਤਾਂ ਕੁਛ ਵੀ ਨਹੀਂ। ਜਿਵੇਂ ਆਪਾਂ ਕਈ ਵਾਰ ਉਹ ਮਾਈ ਦੀ ਸੂਈ ਗਵਾਚਣ ਵਾਲੀ ਵੀ ਵਿਚਾਰ ਸੁਣਦੇ ਹਾਂ ਨਾ, ਵੀ ਮਾਈ ਕਸੀਦਾ ਕੱਢਦੀ ਸੀ ਤੇ ਕਸੀਦਾ ਕੱਢਦਿਆਂ ਕੱਢਦਿਆਂ ਸੂਈ ਡਿੱਗਤੀ, ਰਾਤ ਦਾ ਹਨੇਰਾ ਸੀ ਤੇ ਉਹ ਦੀਵਾ ਬਾਲ ਕੇ ਤੇ ਗਲੀ ਦੇ ਵਿੱਚ ਸੂਈ ਲੱਭਣ ਤੁਰ ਪਈ। ਕੋਈ ਸਿਆਣਾ ਪੁਰਖ ਗਲੀ ਦੇ ਵਿੱਚੋਂ ਲੰਘ ਰਿਹਾ ਸੀ, ਉਹਨੇ ਪੁੱਛਿਆ ਮਾਤਾ ਉਸ ਵੇਲੇ ਦੀਵਾ ਬਾਲ ਕੇ ਗਲੀ ਵਿੱਚ ਕੀ ਕਰਦੀ ਹੈ? ਕਹਿਣ ਲੱਗੀ ਵੇ ਵੀਰਾ ਮੇਰੀ ਸੂਈ ਗਵਾਚ ਗਈ ਹੈ। ਪੁੱਛਿਆ ਮਾਤਾ ਸੂਈ ਕਿੱਥੇ ਗਵਾਚੀ? ਕਹਿਣ ਲੱਗੀ ਸੂਈ ਘਰ ਗਵਾਚੀ ਸੀ। ਉਹ ਸਿਆਣਾ ਪੁਰਖ ਜਿਹੜਾ ਸੀ ਕਹਿਣ ਲੱਗਾ ਮਾਤਾ ਸੂਈ ਘਰ ਗਵਾਚੀ ਹੈ, ਲੱਭਦੀ ਤੂੰ ਬਾਹਰ ਫਿਰਦੀ ਹੈ, ਬਾਹਰ ਤੈਨੂੰ ਕਿੱਥੋਂ ਲੱਭੇਗੀ? ਜਾਂ ਤੂੰ ਅੰਦਰ ਜਾ ਕੇ ਆਪਣੇ ਘਰ ਵਿੱਚੋਂ ਸੂਈ ਲੱਭਣ ਦਾ ਯਤਨ ਕਰ। ਸੋ ਇਸੇ ਤਰ੍ਹਾਂ ਸਤਸੰਗ ਜੀ ਜਿਨ੍ਹਾਂ ਨੇ ਬਾਹਰ ਲੱਭਣ ਦਾ ਯਤਨ ਕੀਤਾ ਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ। ਕਾਹੇ ਰੇ ਬਨ ਖੋਜਣ ਜਾਈ, ਸਰਬਨ ਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੰਗਲਾਂ ਦੇ ਵਿੱਚ ਕੀ ਲੱਭਣ ਤੁਰਿਆ ਜਾਂਦਾ ਹੈ, ਜੰਗਲਾਂ ਦੇ ਵਿੱਚ ਕੀ ਖੋਜਣ ਵਾਸਤੇ ਤੁਰਿਆ ਜਾਂਦਾ ਹੈ, ਜੰਗਲਾਂ ਦੇ ਵਿੱਚ ਤੈਨੂੰ ਕੁਛ ਨਹੀਂ ਮਿਲਣਾ। ਇਸੇ ਕਰਕੇ ਸਤਿਗੁਰੂ ਜੀ ਨੇ ਨਾ ਗੁਰਮਤਿ ਦੁਆਰਾ ਸਾਨੂੰ ਹੁਕਮ ਕੀਤਾ ਪੁੱਤਰ ਕਲੱਤਰ ਵਿੱਚ ਗੱਤ ਪਾਈ, ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ, ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਪਰਮੇਸ਼ਰ ਨੂੰ ਮਿਲ ਸਕਦੇ ਹੋ। ਸਤਸੰਗ ਜੀ ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਕੁਛ ਉਦਾਹਰਣਾਂ ਵੀ ਦਿੱਤੀਆਂ ਨੇ, ਕਮਲ ਦੇ ਫੁੱਲ ਦੀ ਦਿੱਤੀ ਹੈ, ਮੁਰਗਾਈ ਦੀ ਦਿੱਤੀ ਹੈ ਕਿ ਜਿਵੇਂ ਜਿਵੇਂ ਪਾਣੀ ਉੱਪਰ ਉੱਠਦਾ ਹੈ ਕਮਲ ਦਾ ਫੁੱਲ ਤੇ ਮੁਰਗਾਈ ਤੇਵੇਂ ਤੇਵੇਂ ਉੱਪਰ ਉੱਠ ਜਾਂਦੇ ਨੇ, ਇਹ ਪਾਣੀ ਵਿੱਚ ਭਿੱਜਦੇ ਨਹੀਂ, ਡੁੱਬਦੇ ਨਹੀਂ। ਇਸੇ ਤਰ੍ਹਾਂ ਹੇ ਗੁਰਸਿੱਖਾ ਤੂੰ ਵੀ ਪਰਿਵਾਰ ਦੇ ਮੋਹ ਵਿੱਚ ਡੁੱਬਣਾ ਨਹੀਂ, ਰਹਿਣਾ ਪਰਿਵਾਰ ਵਿੱਚ ਹੈ। ਜਿਵੇਂ ਕਮਲ ਦਾ ਫੁੱਲ ਤੇ ਮੁਰਗਾਈ ਪਾਣੀ ਤੋਂ ਬਾਹਰ ਨਹੀਂ ਜਾਂਦੀ, ਰਹਿੰਦੇ ਦੋਵੇਂ ਪਾਣੀ ਵਿੱਚ ਨੇ ਪਰ ਗੁਰਮੁਖੋ ਪਾਣੀ ਵਿੱਚ ਡੁੱਬਦੇ ਨਹੀਂ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਹਿਣਾ ਪਰਿਵਾਰ ਵਿੱਚ ਹੈ ਪਰ ਪਰਿਵਾਰ ਦੇ ਮੋਹ ਵਿੱਚ ਵੀ ਨਹੀਂ ਡੁੱਬਣਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਵਾਹਿਗੁਰੂ ਗੁਰਮੰਤਰ ਵਿੱਚ ਜੁੜ ਜਾਣਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹਨ ਤੇ ਗੁਰਬਾਣੀ ਦਾ ਗਾਇਨ ਕਰਨਾ, ਨਿਤਨੇਮ ਕਰਨਾ। ਅੱਜ ਦੇ ਸਮੇਂ ਵਿੱਚ ਸਾਡੇ ਕੋਲ ਸਮਾਂ ਘੱਟ ਹੋਣ ਕਰਕੇ ਅਸੀਂ ਕਈ ਵਾਰ ਇਸ਼ਨਾਨ ਕਰਦਿਆਂ ਕਰਦਿਆਂ ਹੀ ਨਿਤਨੇਮ ਸ਼ੁਰੂ ਕਰ ਲੈਂਦੇ ਹਾਂ। ਹੁਕਮ ਤਾਂ ਐਸਾ ਹੈ ਨਾ ਵੀ ਜਦੋਂ ਬੰਦਾ ਅੰਮ੍ਰਿਤ ਵੇਲੇ ਉੱਠਦਾ ਤੇ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਜਦੋਂ ਦਿਨ ਚੜ੍ਹਦਾ ਸੂਰਜ ਉਦੇ ਹੁੰਦਾ ਤੇ ਫਿਰ ਨਿਤਨੇਮ ਕਰੇ, ਨਿਤਨੇਮ ਕਰਕੇ ਫਿਰ ਗੁਰੂ ਕੀ ਸੰਗਤ ਵਿੱਚ ਆਵੇ, ਫਿਰ ਸੰਗਤ ਕਰੇ। ਜਿਹੜੇ ਸੰਗਤ ਦੇ ਬੈਠਣ ਵਾਸਤੇ ਦਰੀਆਂ ਨੇ, ਤੱਪੜ ਨੇ, ਇਹਨਾਂ ਨੂੰ ਝਾੜ ਕੇ ਆਣ ਕੇ ਵਿਛਾਉਣਾ, ਸੰਗਤ ਦੇ ਜਾਣ ਤੋਂ ਬਾਅਦ ਇਕੱਠੀਆਂ ਕਰਕੇ ਜਾਣੀਆਂ। ਸਤਿਗੁਰੂ ਜੀ ਨੇ ਸਾਨੂੰ ਬੜਾ ਸੌਖਾ ਤਰੀਕਾ ਦੱਸਿਆ ਵੀ ਪਰਿਵਾਰ ਦੇ ਵਿੱਚ ਰਹਿ ਕੇ ਹੀ ਤੁਸੀਂ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਹੈ, ਬਾਹਰ ਜਾਣ ਦੀ ਲੋੜ ਨਹੀਂ। ਸਖੀ ਨੇ ਬੇਨਤੀ ਕੀਤੀ ਹੈ, ਹੇ ਉੱਤਮ ਸਖੀਏ, ਕੋ ਕਹੇ ਤੋ ਸਭ ਬਾਹਰ ਬਾਹਰ, ਕੋਈ ਤਾਂ ਸਾਰੇ ਬਾਹਰ ਬਾਹਰ ਕਹਿੰਦੇ ਨੇ ਵੀ ਉਹ ਬਾਹਰ ਹੈ ਬਾਹਰ ਹੈ, ਪਰ ਕੋਈ ਇਸ ਤਰ੍ਹਾਂ ਵੀ ਕਹਿੰਦੇ ਹਨ
ਕੋ ਕਹੇ ਤੋ ਸਭ ਮਹੀਓ,
ਅਤੇ ਕੋਈ ਕਹਿੰਦੇ ਨੇ ਵੀ ਉਹ ਸਾਰਿਆਂ ਦੇ ਵਿੱਚ ਹੈ। ਭੁਲੇਖਾ ਇੱਥੇ ਆ ਕੇ ਖੜਾ ਹੋ ਗਿਆ ਵੀ ਕੋਈ ਕਹਿੰਦੇ ਨੇ ਬਾਹਰ ਹੈ, ਕੋਈ ਕਹਿੰਦੇ ਸਾਰਿਆਂ ਦੇ ਅੰਦਰ ਹੈ। ਹੁਣ ਮੈਂ ਕਿਹੜੀ ਗੱਲ ਦੇ ਨਾਲ ਸਹਿਮਤੀ ਪ੍ਰਗਟਾਵਾਂ, ਕਿਹੜੀ ਗੱਲ ਮੰਨਾ, ਬਾਹਰ ਮੰਨਾ ਕਿ ਅੰਦਰ ਮੰਨਾ? ਕਿਉਂਕਿ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਇਹਦਾ ਉੱਤਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਸਖੀ, ਕੋਈ ਬਾਹਰ ਕਹੀ ਜਾਂਦਾ ਹੈ ਭਾਵੇਂ ਕੋਈ ਅੰਦਰ ਕਹੀ ਜਾਂਦਾ ਹੈ,
ਵਰਨ ਨਾ ਦੀਸੈ ਚਿਹਨ ਨਾ ਲਖੀਐ।
ਸਾਧ ਸੰਗਤ ਜੀ, ਉਸ ਪਰਮੇਸ਼ਰ ਵਾਹਿਗੁਰੂ ਦਾ ਨਾ ਤਾਂ ਕੋਈ ਵਰਨ ਦਿਸਦਾ ਹੈ, ਨਾ ਉਹ ਖੱਤਰੀ ਹੈ, ਨਾ ਬ੍ਰਾਹਮਣ ਹੈ, ਨਾ ਸ਼ੂਦਰ ਹੈ, ਨਾ ਵੈਸ਼ ਹੈ। ਕਿਉਂਕਿ ਇਹ ਜਿਹੜੇ ਚਾਰ ਵਰਨ ਨੇ ਨਾ, ਇਹ ਸਾਡੇ ਬਣਾਏ ਹੋਏ ਨੇ, ਪਰਮੇਸ਼ਰ ਦੇ ਨਹੀਂ। ਅਸੀਂ ਇਹਨਾਂ ਵਰਨਾਂ ਦੇ ਵਿੱਚ ਵੰਡੇ ਹੋਏ ਹਾਂ ਵੀ ਇਹ ਖੱਤਰੀ ਹੈ, ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ, ਇਹ ਅਸੀਂ ਹੀ ਵੰਡੀਆਂ ਪਾਈਆਂ ਹੋਈਆਂ ਨੇ। ਪਰਮੇਸ਼ਰ ਨੇ ਕਿਸੇ ਦੀ ਵੰਡ ਨਹੀਂ ਪਾਈ। ਪਰਮੇਸ਼ਰ ਨੇ ਤਾਂ ਕਿਹਾ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰਮੇਸ਼ਰ ਦਾ ਕੋਈ ਵਰਨ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਵਰਨ ਨਾ ਦਿਸੈ, ਉਹਦਾ ਕੋਈ ਵਰਨ ਨਹੀਂ ਦਿਸਦਾ ਕਿ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਜਾਂ ਉਹ ਖੱਤਰੀਆਂ ਦੇ ਹੱਕ ਵਿੱਚ ਹੈ, ਬ੍ਰਾਹਮਣਾਂ ਦੇ ਹੱਕ ਵਿੱਚ ਹੈ, ਜਾਂ ਕਿਹਦੇ ਹੱਕ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹਦਾ ਕੋਈ ਵਰਨ ਹੈ ਹੀ ਨਹੀਂ, ਉਹ ਕਿਸੇ ਦੇ ਹੱਕ ਵਿੱਚ ਨਹੀਂ, ਉਹ ਤਾਂ ਸਾਰਿਆਂ ਨਾਲ ਹੀ ਪਿਆਰ ਕਰਦਾ। ਚਿਹਨ ਨਾ ਲਖੀਏ, ਨਾ ਹੀ ਉਹਦਾ ਕੋਈ ਨਿਸ਼ਾਨ ਹੀ ਦਿਸਦਾ ਹੈ।
ਸੁਹਾਗਨ ਸਾਤ ਬੁਝਹੀਓ,
ਹੇ ਸੁਹਾਗਵੰਤੀਓ ਸਖੀਓ, ਤੁਸੀਂ ਮੈਨੂੰ ਸੱਚ ਸਮਝਾ ਦਿਓ।
ਸਰਬ ਨਿਵਾਸੀ ਘੱਟ ਘੱਟ ਵਾਸੀ,
ਸਤ ਸੰਗਤ ਜੀ ਉੱਤਮ ਸਖੀ ਨੇ ਕਿਹਾ ਸਖੀਏ ਭੁਲੇਖੇ ਵਿੱਚ ਬਿਨਾ ਪਵੇ, ਭਾਵੇਂ ਕੋਈ ਬਾਹਰ ਕਹੀ ਜਾਵੇ, ਭਾਵੇਂ ਕੋਈ ਅੰਦਰ ਕਹੀ ਜਾਵੇ, ਮੈਂ ਤੈਨੂੰ ਸੱਚ ਦੱਸਾਂ, ਸਰਬ ਨਿਵਾਸੀ ਘੱਟ ਘੱਟ ਵਾਸੀ, ਉਹ ਸਾਰੀਆਂ ਥਾਵਾਂ ਤੇ ਵੱਸਦਾ ਹੈ, ਉਹਦਾ ਸਾਰੀਆਂ ਥਾਵਾਂ ਤੇ ਨਿਵਾਸ ਹੈ। ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਣਹਾਰ, ਉਹ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਹੈ ਉਹ ਸਾਰੀਆਂ ਥਾਵਾਂ ਤੇ। ਕੋਈ ਐਸੀ ਥਾਂ ਨਹੀਂ ਜਿੱਥੇ ਉਹ ਪਰਮੇਸ਼ਰ ਦਾ ਨਿਵਾਸ ਨਹੀਂ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ, ਜਿੱਥੇ ਵੀ ਉਹਨੂੰ ਯਾਦ ਕਰੀਏ ਸਤ ਸੰਗਤ ਜੀ, ਉੱਥੇ ਹੀ ਉਹ ਮਿੱਤਰ ਬਣ ਕੇ ਸਹਾਇਤਾ ਕਰਦਾ ਹੈ। ਸਰਬ ਨਿਵਾਸੀ ਹੈ ਉਹ, ਇੱਕ ਵਾਸੀ ਨਹੀਂ, ਇੱਕ ਦੇਸ਼ ਦਾ ਵਾਸੀ ਨਹੀਂ ਵੀ ਉਹ ਕੇਵਲ ਹਿੰਦੁਸਤਾਨ ਵਿੱਚ ਵੱਸਦਾ ਤੇ ਬਾਕੀ ਦੇਸ਼ਾਂ ਵਿੱਚ ਨਹੀਂ। ਨਹੀਂ, ਸਤਿਗੁਰੂ ਜੀ ਕਹਿੰਦੇ ਸਾਰੇ ਦੇਸ਼ਾਂ ਵਿੱਚ ਵੱਸਦਾ ਹੈ, ਸਾਰੇ ਇਲਾਕਿਆਂ ਵਿੱਚ ਵੱਸਦਾ, ਸਾਰੀਆਂ ਥਾਵਾਂ ਤੇ ਵੱਸਦਾ ਹੈ। ਘੱਟ ਘੱਟ ਵਾਸੀ, ਫਿਰ ਉਹ ਘਟਾਂ ਘਟਾਂ ਦਾ ਵਾਸੀ ਹੈ, ਕਿਉਂਕਿ ਇਹ ਜਿਹੜੇ ਘਟ ਨੇ ਨਾ ਸਰੀਰ, ਸਤ ਸੰਗਤ ਜੀ ਇਹ ਸੱਚੇ ਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਆਪਣੇ ਰਹਿਣ ਵਾਸਤੇ ਮੰਦਰ ਤਿਆਰ ਕੀਤਾ ਹੈ, ਜਿਸਦੇ ਬਾਬਤ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਰ ਮੰਦਰ ਇਹੋ ਸਰੀਰ ਹੈ। ਇਹ ਸਰੀਰ ਅਸਲ ਦੇ ਵਿੱਚ ਹਰੀ ਦਾ ਮੰਦਰ ਹੈ। ਜੇ ਇਸ ਸਰੀਰ ਨੂੰ ਤੁਸੀਂ ਹਰ ਮੰਦਰ ਕਹਿ ਲਓ ਨਾ, ਤੇ ਅਤ ਕਥਨੀ ਨਹੀਂ, ਕਿਉਂਕਿ ਜਿਵੇਂ ਪ੍ਰਤੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਦਾ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਇਸੇ ਤਰ੍ਹਾਂ ਹਰੇਕ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਿਵਾਸ ਹੈ। ਇਸ ਕਰਕੇ ਜੇ ਆਪਾਂ ਇਹਨੂੰ ਹਰਿਮੰਦਰ ਕਹਿ ਲਈਏ ਨਾ ਤੇ ਕੋਈ ਅਤਕਥਨੀ ਨਹੀਂ। ਹਰਿਮੰਦਰ ਇਹੋ ਸਰੀਰ ਹੈ, ਇਹ ਸਰੀਰ ਹਰੀ ਦਾ ਮੰਦਰ ਹੈ, ਇਹਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ। ਪਰ ਸਾਧ ਸੰਗਤ ਜੀ ਕਿਤੇ ਤਾਂ ਬਹੁਤ ਡੂੰਘਾ ਵਸਦਾ ਹੈ, ਕਿਤੇ ਉਹਨੇ ਰਿਹਾਇਸ਼ ਬੜੀ ਡੂੰਘੀ ਬਣਾਈ ਹੋਈ ਹੈ, ਉੱਥੇ ਪਤਾ ਵੀ ਲੱਗਦਾ ਉਹਨਾਂ ਨੂੰ ਕਿ ਸਾਡੇ ਅੰਦਰ ਪਰਮੇਸ਼ਰ ਹੈ ਕਿ ਨਹੀਂ। ਕਿਤੇ ਉੱਪਰ ਹੈ, ਜਿੱਥੇ ਉੱਪਰ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਵੀ ਜਗਿਆਸੂ ਨੇ, ਇਹ ਜਾਗੇ ਹੋਏ ਨੇ। ਤੇ ਜਿੱਥੇ ਪ੍ਰਗਟ ਹੈ ਸਤਿ ਸੰਗਤ ਜੀ, ਉਹਨਾਂ ਨੂੰ ਅਸੀਂ ਕਹਿ ਦਿੰਦੇ ਵੀ ਇਹ ਪੂਰਨ ਗੁਰਸਿੱਖ ਹਨ, ਉਹਨਾਂ ਦਾ ਪ੍ਰਭੂ ਨਾਲ ਮਿਲਾਪ ਹੋਇਆ ਹੁੰਦਾ, ਉਹ ਪ੍ਰਭੂ ਨਾਲ ਇੱਕਮਿਕ ਹੁੰਦੇ ਨੇ। ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਸਤਿਗੁਰੂ ਜੀ ਕਹਿੰਦੇ ਉਹ ਸਰਬ ਨਿਵਾਸੀ ਹੈ, ਸਾਰਿਆਂ ਦੇ ਵਿੱਚ ਨਿਵਾਸ ਰੱਖਣ ਵਾਲਾ ਅਤੇ ਸਾਰੇ ਘਟਾਂ ਘਟਾਂ ਵਿੱਚ ਉਸਦਾ ਵਾਸ ਹੈ।
ਲੇਪ ਨਹੀਂ ਅਲ ਪਾਹੀ ਆਓ,
ਬੇਨਤੀ ਕੀਤੀ ਮਹਾਰਾਜ ਉਹ ਸਾਰੇ ਘਟਾਂ ਘਟਾਂ ਵਿੱਚ ਵੱਸਦਾ ਹੈ ਨਾ, ਫਿਰ ਤਾਂ ਉਹਦੇ ਉੱਤੇ ਮਾਇਆ ਦਾ ਲੇਪ ਹੋਵੇਗਾ, ਫਿਰ ਤਾਂ ਉਹ ਮਾਇਆ ਦੀ ਪਕੜ ਵਿੱਚ ਹੋਵੇਗਾ। ਹਜ਼ੂਰ ਕਹਿੰਦੇ ਨਹੀਂ, ਹੈ ਸਾਰੇ ਸਰੀਰਾਂ ਦੇ ਵਿੱਚ ਵਸਣ ਵਾਲਾ, ਲੇਪ ਨਹੀਂ ਅਲ ਪਹੀਓ, ਪਰ ਉਹਨੂੰ ਕਿਸੇ ਪ੍ਰਕਾਰ ਦਾ ਲੇਪ ਨਹੀਂ, ਉਹ ਇਸ ਮਾਇਆ ਦੇ ਲੇਪ ਤੋਂ ਰਹਿਤ ਹੈ।
ਨਾਨਕ ਕਹਿਤ ਸੁਣੋ ਰੇ ਲੋਗਾ,
ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਆਪ ਜੀ ਇੱਕ ਹੋਰ ਕਿਰਪਾ ਕਰਕੇ ਦੱਸ ਦਿਓ, ਜਿੱਥੇ ਉਹ ਘਟਾਂ ਘਟਾਂ ਦੇ ਵਿੱਚ ਵੱਸਦਾ ਹੈ, ਸਾਰੀਆਂ ਥਾਵਾਂ ਦੇ ਵਿੱਚ ਵੱਸਦਾ ਹੈ, ਮਹਾਰਾਜ ਉੱਥੇ ਉਹ ਪ੍ਰਤੱਖ ਕਿੱਥੇ ਹੈ, ਆਪ ਇਹ ਵੀ ਕਿਰਪਾ ਕਰਕੇ ਦੱਸੋ। ਨਾਨਕ ਕਹਿਤ ਸੁਣੋ ਰੇ ਲੋਗਾ, ਹਜ਼ੂਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਲੋਗੋ ਸੁਣਨਾ ਕਰੋ।
ਸੰਤ ਰਸਨ ਕੋ ਵਸਾਹੀ ਆਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੰਤਾਂ ਦੀ ਰਸਨਾ ਤੇ ਵੱਸਦਾ ਹੈ। ਸਤਸੰਗਤ ਜੀ ਇੱਕ ਵਾਰੀ ਭਗਤ ਪੀਪਾ ਜੀ ਨੇ ਭਗਤ ਰਾਮਾਨੰਦ ਜੀ ਨੂੰ ਪੁੱਛਿਆ ਕਿ ਉਹ ਪਰਮੇਸ਼ਰ ਦਾ ਨਿਵਾਸ ਕਿੱਥੇ ਹੈ। ਭਗਤ ਰਾਮਾਨੰਦ ਜੀ ਨੇ ਕਿਹਾ ਵੀ ਉਹ ਸੰਤਾਂ ਦੀ ਰਸਨਾ ਤੇ ਵੱਸਦਾ ਹੈ, ਸੰਤਾਂ ਦੇ ਨੇਤਰਾਂ ਵਿੱਚ ਵੱਸਦਾ ਹੈ, ਸੰਤਾਂ ਦੇ ਪੈਰਾਂ ਵਿੱਚ ਵੱਸਦਾ ਹੈ, ਸੰਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਇਹ ਚਾਰ ਥਾਵਾਂ ਭਗਤ ਰਾਮਾਨੰਦ ਜੀ ਨੇ ਦਰਸਾਈਆਂ ਨੇ ਕਿ ਇਹਨਾਂ ਚਾਰਾਂ ਥਾਵਾਂ ਤੇ ਉਸ ਪਰਮੇਸ਼ਰ ਦਾ ਨਿਵਾਸ ਹੈ, ਸੰਤਾਂ ਦੀ ਰਸਨਾ ਤੇ, ਸੰਤਾਂ ਦੇ ਹਿਰਦੇ ਵਿੱਚ, ਸੰਤਾਂ ਦੇ ਨੇਤਰਾਂ ਵਿੱਚ ਤੇ ਪੈਰਾਂ ਵਿੱਚ। ਇਸੇ ਕਰਕੇ ਹੀ ਲੋਕ ਪੈਰਾਂ ਨੂੰ ਭੱਜ ਭੱਜ ਕੇ ਪੈਂਦੇ ਨੇ ਨਾ, ਪਰ ਸਤਿਗੁਰੂ ਜੀ ਨੇ ਸਾਨੂੰ ਗੁਰਮਤ ਵਿੱਚ ਇਉਂ ਸਿਖਾਇਆ ਹੈ। ਸਤਸੰਗਤ ਜੀ, ਜਦੋਂ ਗੁਰਸਿੱਖ ਨੇ ਗੁਰਸਿੱਖ ਨੂੰ ਮਿਲਣਾ ਹੈ ਤੇ ਉਸ ਵੇਲੇ ਆਪਸ ਵਿੱਚ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦੂਜੇ ਨੂੰ ਮਿਲ ਕੇ ਫਤਿਹ ਬੁਲਾਉਣੀ ਹੈ। ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ, ਨਾਨਕ ਕਹਿਤ ਸੁਣੋ ਰੇ ਲੋਗਾ, ਇਹ ਦੁਨੀਆਂ ਦੇ ਲੋਕੋ, ਉਹ ਪਰਮੇਸ਼ਰ ਸੰਤਾਂ ਦੀ ਰਸਨਾ ਤੇ ਵੱਸਦਾ ਹੈ। ਪ੍ਰਭ ਜੀ ਵਸੋ ਸਾਧ ਕੀ ਰਸਨਾ, ਤੇ ਸੰਤ ਕੌਣ ਹੈ? ਸਤਿਗੁਰੂ ਜੀ ਨੇ ਇਹ ਵੀ ਗੁਰਬਾਣੀ ਵਿੱਚ ਨਿਰਣਾ ਕੀਤਾ ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ। ਗੁਰੂ ਕੇ ਸਿੱਖ ਸੰਤ ਹਨ, ਜਿਨ੍ਹਾਂ ਦੇ ਅੰਦਰ ਪਰਾਈ ਈਰਖਾ ਨਹੀਂ, ਜਿਨ੍ਹਾਂ ਦੇ ਅੰਦਰ ਕੋਈ ਦੁਬਧਾ ਨਹੀਂ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਗੁਰਸਿੱਖ ਸੰਤ ਹਨ, ਅਤੇ ਐਸੇ ਗੁਰਸਿੱਖ ਸੰਤਾਂ ਦੀ ਰਸਨਾ 'ਤੇ ਉਹ ਪਰਮੇਸ਼ੁਰ ਦਾ ਨਿਵਾਸ ਹੈ। ਅੱਠੇ ਪੈਰ ਸਤਸੰਗਾਂ ਜੀ ਉਹਨਾਂ ਗੁਰਸਿੱਖਾਂ ਦੀ ਰਸਨਾ 'ਤੇ ਵੱਸਦਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਿਵਾਜ ਕਿਰਪਾ ਕਰਨ, ਜਦੋਂ ਆਪਾਂ ਗੁਰੂ ਸ਼ਬਦ ਨਾਲ ਜੁੜਾਂਗੇ ਅਤੇ ਗੁਰੂ ਸ਼ਬਦ ਸਾਡੀ ਸੁਰਤ ਨੂੰ ਅੰਤਰਾਤਮੇ ਲੈ ਜਾਵੇਗਾ, ਉਸ ਵੇਲੇ ਸਤਸੰਗਤ ਜੀ ਸਾਡਾ ਮਿਲਾਪ ਉਸ ਵਾਹਿਗੁਰੂ ਨਾਲ ਹੋਵੇਗਾ। ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਆਪਣਾ ਜੀਵਨ ਜੋ ਹੈ ਉਹ ਬਸਰ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਠਾਨਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 14 ਸਤੰਬਰ ਨੂੰ ਆ ਰਿਹਾ ਹੈ। ਸਮੂਹ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਚੜ੍ਹਦੀ ਕਲਾ ਦੇ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ 29 ਅਕਤੂਬਰ ਨੂੰ ਆ ਰਿਹਾ ਹੈ। ਉਹ ਵੀ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਾਥ ਮਨਾਉਣਾ ਹੈ ਜੀ।
ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਆ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸ ਸਹਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।